ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇ 10 ਸਰੂਪਾਂ ਨੇ ਜੋ ਅਗੰਮੀ ਦੇਣ ਸਿੱਖ ਨੂੰ ਦਿੱਤੀ ਹੈ, ਸਿੰਘ ਦੀ ਝੋਲੀ ਵਿੱਚ ਪਾਈ ਹੈ। ਕੁਛ ਬੁੱਧੀ ਅਨੁਸਾਰ ਮੈਂ 1-2 ਦਿਨ ਦੀ ਉਸ ਦੀ ਵਿਚਾਰ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਮਨੁੱਖਤਾ ਤੇ ਨਿਗਾਹ ਮਾਰੀ, ਆਪ ਨੂੰ ਮਨੁੱਖ ਅਧੂਰਾ ਦਿਖਾਈ ਦਿੱਤਾ। ਅਧੂਰਾ ਕੁਛ ਵੀ ਚੰਗਾ ਨਹੀਂ ਲੱਗਦਾ। ਜੋ ਚੰਗਾ ਨਾ ਲੱਗੇ, ਜੋ ਕਾਬਲੇ ਦੀਦ ਨਾ ਹੋਵੇ, ਤੂੰ ਸਮਝਣਾ ਕੁਛ ਨਾ ਕੁਛ ਅਧੂਰਾਪਣ ਹੈ। ਅਧੂਰੀ ਕਵਿਤਾ ਚੰਗੀ ਨਹੀਂ ਲੱਗਦੀ, ਅਧੂਰੀ ਸੰਗੀਤ ਦੀ ਧੁਨ ਉਹ ਵੀ ਕਾਬਲੇ ਸੁਨੀਦ ਨਹੀਂ ਆਉਂਦੀ। ਗਰਜ ਕਰਕੇ ਅਧੂਰਾ ਮਨੁੱਖ ਧਰਤੀ ਦਾ ਬੋਝ ਆਉਂਦਾ, ਆਪਣੇ ਲਈ ਦੁੱਖ ਆਉਂਦਾ। ਤੋ ਸਤਿਗੁਰ ਨੇ ਇੱਕ ਸੰਪੂਰਨ ਮਨੁੱਖ ਦਾ ਖਾਕਾ ਚਿਤਰਿਆ, ਉਸਨੂੰ ਨਾਮ ਦਿੱਤਾ ਸਿੱਖ, ਔਰ ਅਗਾਂਹ ਚੱਲ ਕੇ 10ਵੇਂ ਗੁਰੂ ਨਾਨਕ ਨੇ ਉਸਨੂੰ ਤਖੱਲਸ ਦਿੱਤਾ, ਗੁਣਾਤਮਕ ਨਾਮ ਦਿੱਤਾ ਸਿੰਘ। ਗੁਰੂ ਨਾਨਕ ਨੇ ਕੇਵਲ ਖਾਕਾ ਚਿਤਰਿਆ, ਅਗਾਂਹ ਚੱਲ ਕੇ ਦੂਸਰੇ ਸਰੂਪ ਨੇ ਉਸ ਦੇ ਚ ਹੁਕਮ ਮੰਨਣ ਦਾ ਰੰਗ ਭਰਿਆ। ਹਰ ਕੀਮਤ ਤੇ ਹਰ ਹਾਲਤ ਦੇ ਚ ਪਹਿਲੇ ਤੇ ਗੁਰੂ ਦਾ ਹੁਕਮ ਮੰਨਣਾ, ਕਿੰਤੂ ਪਰੰਤੂ ਵਾਲੀ ਗੱਲ ਨਹੀਂ, ਪ੍ਰਥਮ ਹੁਕਮ ਮੰਨਣਾ। ਅਗਰ ਹੁਕਮ ਹੀ ਨਹੀਂ ਮੰਨਿਆ, ਇਸ ਮਨੁੱਖ ਦੀ ਧਰਮ ਦੀ ਦੁਨੀਆ ਵਿੱਚ ਯਾਤਰਾ ਆਰੰਭ ਨਹੀਂ ਹੋ ਸਕਦੀ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਪਰ ਕਈ ਐਸੇ ਹੁੰਦੇ ਨੇ, ਸਵਾ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਗੁੱਥਾ ਜਾਏ, ਮੱਥਾ ਵੀ ਟੇਕਦਾ ਹੈ, ਇਨਕਾਰੀ ਵੀ ਹੈ, ਸਲਾਮ ਵੀ ਕਰਦਾ ਹੈ, ਗੱਲ ਮੰਨਣ ਨੂੰ ਤਿਆਰ ਵੀ ਨਹੀਂ। ਇਸ ਤਰ੍ਹਾਂ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਤੋ ਹੁਕਮ ਮੰਨਣ ਦਾ ਰੰਗ ਜੀਵਨ ਭਰ ਸਾਧਨਾ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਖਾਕੇ ਵਿੱਚ ਭਰਿਆ। ਆਦਰਸ਼ਵਾਦੀ ਹੋਣ ਦਾ ਰੰਗ ਗੁਰੂ ਅਮਰਦਾਸ ਜੀ ਦੀ ਦੇਣ ਹੈ। ਜ਼ਾਤ ਪਾਤ ਨੂੰ ਨਹੀਂ ਮੰਨਣਾ, ਜੋ ਮੰਨਦਾ ਸਮਲੋ ਵਿੱਚ ਗੁਰੂ ਅਮਰਦਾਸ ਦਾ ਰੰਗ ਨਹੀਂ ਹੈ, ਜੋ ਵੀ ਜ਼ਾਤ ਨੂੰ ਅੱਗੇ ਕਰਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਵਰਨ ਵੰਡ ਵੀ ਖਤਮ ਕਰ ਦਿੱਤੇ, ਇੱਕੋ ਹੀ ਪੰਗਤ ਦੇ ਸਾਰਿਆਂ ਨੂੰ ਬਿਠਾਇਆ। ਰਸਮ ਵਹਿਮ ਤੁਮਾਦ ਜਾਦੂ ਟੋਣੇ ਭੂਤ ਪ੍ਰੇਤ ਦੀ ਧਾਰਨਾ ਵੀ ਸਿੱਖ ਜਗਤ ਦੇ ਚੋਂ ਗੁਰੂ ਅਮਰਦਾਸ ਜੀ ਨੇ ਕੱਢੀ, ਔਰ ਇੱਕ ਅਕਾਲ ਪੁਰਖ ਦਾ ਪੁਜਾਰੀ ਬਣਾਇਆ। ਪਰਦੇ ਦੀ ਪ੍ਰਥਾ ਵੀ ਆਪ ਨੇ ਹਟਾਈ, ਔਰ ਇਸ ਤਰੀਕੇ ਨਾਲ ਬਕਾਇਦਾ ਮਰਿਆਦਾ ਅਨੁਸਾਰ ਸੰਗਤ ਤੇ ਪੰਗਤ ਦਾ ਸਿਲਸਿਲਾ ਤੋਰਿਆ ਧੰਨ ਗੁਰੂ ਅਮਰਦਾਸ ਜੀ ਨੇ। ਇਸ ਤਰ੍ਹਾਂ ਇੱਕ ਇੱਕ ਪਾਤਸ਼ਾਹ ਦੇ ਮੈਂ ਲੜੀਵਾਰ ਵਿਚਾਰ ਕਰਦਾ ਜਾਵਾਂ। ਬਹੁਤ ਲੰਬਾ ਚੌੜਾ ਇਤਿਹਾਸ ਹੈ, ਔਰ ਬਹੁਤ ਦਿਨ ਚਾਹੀਦੇ ਨੇ। ਮੁਖਤਸਰ ਸੰਖੇਪ ਵਿੱਚ, ਚੌਥੇ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ, ਉਹਨਾਂ ਤੋਂ ਜੋ ਜਜ਼ਬਾ ਮਿਲਿਆ ਸਿੱਖੀ ਨੂੰ, ਉਹ ਮਿਲਿਆ ਧਰਮ ਮੰਦਰਾਂ ਦੀ ਉਸਾਰੀ ਦਾ ਜਜ਼ਬਾ। ਸਿੱਖ ਜਿੱਥੇ ਹੋਵੇ ਆਪਣੇ ਘਰ ਦੇ ਨਾਲ ਨਾਲ ਗੁਰੂ ਦਾ ਘਰ ਬਣਾਉਣਾ ਲਾਜ਼ਮੀ ਸਮਝਦਾ ਹੈ। ਇਹ 10 ਵੀ ਕਿਧਰੇ ਹੋਵਣ, ਭਾਵੇਂ ਉਹਨਾਂ ਦਾ ਆਪਣਾ ਘਰ ਬਣ ਸਕਿਆ ਕਿ ਨਹੀਂ ਬਣ ਸਕਿਆ, ਗੁਰੂ ਦਾ ਘਰ ਬਣਾਉਂਦੇ ਨੇ। ਭਾਵੇਂ ਆਪਣਾ ਘਰ ਕੱਚਾ ਹੋਵੇ, ਗੁਰੂ ਦਾ ਘਰ ਪੱਕਾ ਬਣਾਉਂਦੇ ਨੇ। ਆਪਣੇ ਘਰ ਦੇ ਭਾਵੇਂ ਪਿੱਤਲ ਨਾ ਹੋਵੇ, ਗੁਰੂ ਦੇ ਘਰ ਦੇ ਕਲਸ਼ ਇਹ ਸੋਨੇ ਦੇ ਲਾਉਂਦੇ ਨੇ। ਇਹ ਇੱਕ ਸਿੱਖ ਦੀ ਸ਼ਰਧਾ ਜੋ ਗੁਰੂ ਰਾਮਦਾਸ ਜੀ ਤੋਂ ਮਿਲੀ ਹੈ, ਉਹਨਾਂ ਦੀ ਦੇਣ ਹੈ। ਉਹਨਾਂ ਦਾ ਮੁੱਖ ਫਰਮਾਨ ਸੀ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਡਾਰ, चार बंदे भला भला आखन ते मनुख गुब्बारे दी तरह फुल जांदा है, ते चार बंदे बुरा बुरा कह देन ते मनुख ढेरी डा के बैठ जांदा है। साहब कहने नहीं, दुनिया की आखरी है, दुनिया की सोच रही है तेरे बारे, इसकी चिंता ना कर, तू तो खुद अपने बारे सही सोच। दुनिया की कहती है, इसनों नजर अंदाज कर, परमात्मा तेरे बारे की सोचता, इसकी चिंता कर, इसकी फिक्र कर। धर्म मंदरां दी उसारी दा जज्बा धन गुरु रामदास जी महाराज दी देन। पंजवें गुरु नानक धन गुरु अर्जन देव जी महाराज ने शांति दा जज्बा, शांति दा रंग उस खाके दे च भरिया। मनुख दे अंदर किन्नी क शांति होवे कि वह तत्ती तवी ते बैठ के भी क्रोधित ना होवे ते गिले नाल ना भरे, इन्नी शांति। क्रोध नाल भरिया होया जहांगीर, बदले दी भावना नाल भरिया होया चंदू, ईरखा नाल भरिया होया वड्डा भरा पृथ्वी चंद, चारों पासे दा वातावरण माहौल तपे होया, फिर देग तपी हुई उबलदी हुई, और इसे तरीके नाल उबलदी हुई देग और तवी तपी हुई, पर गुरु अर्जन देव जी की शांति देखण वाली है। प्रिंसिपल गंगा सिंह ने इस दे एक रवाई लिखी है, साई मिया मीर ने जब धन गुरु अर्जन देव जी महाराज नू तत्ती तवी ते देखया, कहिंदे ने वकत दा ए चोटी दा फकीर रो उठिया, और जहांगीर नू दुख भी इसे गल दा सी कि साई मिया मीर जिस दे राही असी चाहते सी कि पंजाब दे तबलीग दा कम होवे, इस्लाम फैले, मिया मीर दे आसरे ते, ये ते अपना मस्तक गुरु अर्जन देव जी दे कदमां ते रख बैठा है, ये ते सुखमनी साहब पढ़न लग पे है। और गुरु अर्जन देव जी ने इसनों इतना वड्डा माण दिता कि हरिमंदर साहब की बुनियाद मिया मीर रखता है। थोड़ी गल नहीं, बहुत वड्डी गल है। अज जैसी तंग दिली का असं मुजाहरा कर रहे हैं ना, गुरु घर इतना तंग दिल नहीं है, शायद दुनिया दे इतना कोई धर्म फराग दिल नहीं जितना सिख धर्म है। इस गुरुद्वारे च अल्लाह की धुनी भी लग सकती है, राम की धुनी भी लग सकती है, अल्लाह अल्लाह पै कर देने बाबा फरीद। राम नाम दा जप पै जपदे ने रामानंद परमानंद, गोबिंद गोबिंद दी धुनी अलापदा पै जय देव, गोबिंद गोबिंदेत जप नर सकल सिद्ध पदन, जय देव आयो तस्व पटंग बहुभूत सर्वगतन। मस्जिद देच राम नाम लई कोई जगह नहीं, मंदिर देच अल्लाह दी धुनी नहीं अलापी जा सकती, खुदा दी कोई चर्चा नहीं, अलग ने। एक कोई ते रूह है जमीन देच, धार्मिक मंदिर है जिसदे गुरुदेव कहिंदे ने बलहारी जाओं जेते तेरे नाम है, असी सदके जाने हैं जितने भी तेरे नाम ने। ये गल वखरी है ना समझ लोगों ने, जिस दिन का धर्म नू अपने हत्थां च लिया धर्म नू संकीर्ण कर दिता है। राजनीतिक लोगों ने जिस दिन के गुरुद्वारियां दी बागडोर संभाली है, उस दिन का धर्म का रस किसी हद तक दूर चला गया है। इवें विचकार गल आ गई, राजनीति चलावन राजनीतिक, धार्मिक मंदिर चलान धार्मिक मनुख, ते मसला हल होना सी। खैर, साई मिया मीर दे राही जहांगीर चाहता सी इस्लाम फैले तबलीग दा कम होवे, पर मिया मीर अपना मस्तक गुरु अर्जन देव जी दे कदमां ते रख बैठा सी। इनू सुकून मिलदा सी सुखमनी साहब दे पाठ दे चां, और सतगुरु ने भी इसनू इतना सन्मान दिता ਕਿ ਸਿੱਖ ਜਗਤ ਦਾ ਔਰ ਸਾਰੀ ਦੁਨੀਆ ਦਾ ਜਦ ਕੇਂਦਰੀ ਅਸਥਾਨ ਉਸਰਨ ਲੱਗਾ ਤੀਰਥ ਹਰਿਮੰਦਰ, ਉਹਦੀ ਬੁਨਿਆਦ ਮੀਆਂ ਮੀਰ ਨੇ ਰੱਖੀ। ਇਸ ਦੇ ਕੰਨਾਂ ਜਦ ਖਬਰ ਪਹੁੰਚੀ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦਾ ਹੁਕਮ ਜਹਾਂਗੀਰ ਕਰ ਗਿਆ, ਸਤ ਤੇ ਸਤਾ ਬਹੁਤ ਲੰਬੇ ਸਮੇਂ ਤੱਕ ਆਪਸ ਦੇ ਟਕਰਾਉਂਦੀ ਰਹੀ ਹੈ ਔਰ ਅੱਜ ਵੀ। ਇਹ ਬਦਕਿਸਮਤੀ ਰਹੀ ਹੈ, ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸਤ ਨਹੀਂ ਆਉਂਦਾ, ਜਿਨ੍ਹਾਂ ਕੋਲ ਸਤ ਆਉਂਦਾ ਉਹਨਾਂ ਕੋਲ ਸਤਾ ਨਹੀਂ ਆਉਂਦਾ। ਜਿਨ੍ਹਾਂ ਕੋਲ ਬਾਹਰ ਦੀ ਤਾਕਤ ਆਉਂਦੀ ਹੈ ਉਹਨਾਂ ਕੋਲ ਅੰਦਰ ਦੀ ਤਾਕਤ ਅਧਿਆਤਮਕ ਬਲ ਨਹੀਂ ਆਉਂਦਾ, ਔਰ ਜਿਨ੍ਹਾਂ ਕੋਲ ਅਧਿਆਤਮਕ ਬਲ ਆਉਂਦਾ ਉਹਨਾਂ ਕੋਲ ਬਾਹਰ ਦੀ ਸ਼ਕਤੀ ਨਹੀਂ ਆਉਂਦੀ। ਤੋ ਅਕਸਰ ਐਸਾ ਹੋਇਆ ਕਿ ਸਤਾਧਾਰੀ ਵਕਤੀ ਤੌਰ ਤੇ ਸੱਤ ਨੂੰ ਤੱਤੀ ਤਵੀ ਤੇ ਬਿਠਾਉਂਦੇ ਰਹੇ ਨੇ, ਸੂਲੀ ਤੇ ਚਾੜਦੇ ਰਹੇ ਨੇ, ਬੰਦ ਬੰਦ ਕੱਢਦੇ ਰਹੇ ਨੇ, ਦੀਵਾਰਾਂ ਦੇ ਚਿਣਦੇ ਰਹੇ ਨੇ। ਹਿੰਦੁਸਤਾਨ ਵਿੱਚ ਕਿਤਨੇ ਸੂਫੀ ਸੰਤ ਮੌਤ ਦੇ ਘਾਟ ਉਤਾਰੇ ਗਏ, ਸ਼ਮਸ ਤਬਰੇਜ਼ ਦੀ ਮੁਲਤਾਨ ਵਿੱਚ ਪੁੱਠੀ ਖਲ ਲਾਈ ਗਈ, ਦਿੱਲੀ ਦੇ ਲਾਲ ਕਿਲੇ 'ਚ ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ। ਸਤ ਤੇ ਸਤਾ ਆਪਸ ਦੇ ਟਕਰਾਉਂਦੀ ਰਹੀ ਹੈ ਬੜੇ ਲੰਬੇ ਸਮੇਂ ਤੋਂ। ਖੈਰ, ਇਹ ਸਤ ਤੇ ਸਤਾ ਦਾ ਸੰਗਮ ਹੋਇਆ ਆਰਜ਼ੀ ਤੌਰ ਤੇ, ਵਕਤੀ ਤੌਰ ਤੇ ਸਤਾ ਦੀ ਜਿੱਤ ਹੁੰਦੀ ਹੈ, ਸਤ ਦੀ ਹਾਰ ਹੁੰਦੀ ਹੈ, ਪਰ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਇੱਕ ਵਾਕ ਮੈਨੂੰ ਯਾਦ ਆਇਆ, ਔਰੰਗਜ਼ੇਬ ਦੇ ਅਹਿਲਕਾਰਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਐਸਾ ਆਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹਮਦਰਦੀ ਵੀ ਰੱਖਦੇ ਸਨ ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਵੀ ਸਨ। ਮਹਾਰਾਜ, ਜੇ ਤੁਸੀਂ ਆਖੋ ਤੁਹਾਡੀ ਸੁਲਾਹ ਕਰਾ ਦੇਈ ਹੈ। ਵਿਚਕਾਰ ਇੱਕ ਗੱਲ ਆ ਗਈ, ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਪਾਤਸ਼ਾਹ ਕਹਿਣ ਲੱਗੇ, ਸੁਲਾਹ ਦੀ ਕੋਈ ਕੀਮਤ? ਕਿਉਂਕਿ ਸੁਲਾਹ ਉਦੋਂ ਆਉਂਦੀ ਹੈ ਜਦ ਦੋਵੇਂ ਪਾਸੇ ਤੋਂ ਕੋਈ ਕੀਮਤ ਨਾ ਚੁਕਾਈ ਜਾਏ। ਅਹਿਲਕਾਰ ਕਹਿਣ ਲੱਗੇ, ਮਹਾਰਾਜ ਕੁਛ ਸ਼ਰਤ ਤੇ ਹੈ ਸੁਲਾਹ ਦੀ। ਕੀ? ਤੁਸੀਂ ਹਾਰ ਮੰਨ ਲਓ, ਆਪਾਂ ਸੁਲਾਹ ਕਰਾ ਦਿੰਦੇ ਹਾਂ। ਸਾਹਿਬ ਕਹਿਣ ਲੱਗੇ, ਇਹ ਨਹੀਂ ਹੋ ਸਕਦਾ। ਤੇ ਪਤਾ ਅਹਿਲਕਾਰ ਕੀ ਕਹਿੰਦੇ ਨੇ? ਹਾਰ ਤੇ ਤੁਹਾਡੀ ਹੋ ਗਈ ਹੈ, ਕਿਲੇ ਤੁਹਾਡੇ ਢਹਿ ਢੇਰੀ ਹੋ ਗਏ ਨੇ, ਪਿਤਾ ਤੁਹਾਡਾ ਸ਼ਹੀਦ ਹੋ ਗਿਆ, ਚਾਰੇ ਬੱਚੇ ਤੁਹਾਡੇ ਮਾਰੇ ਜਾ ਚੁੱਕੇ ਨੇ, ਪਰਿਵਾਰ ਤੁਹਾਡਾ ਵਿਛੜ ਗਿਆ, ਸਿੰਘ ਸਾਰੇ ਹੀ ਮਾਰੇ ਜਾ ਚੁੱਕੇ ਨੇ, ਔਰ ਤੁਹਾਡੇ ਕੋਲ ਗੁਜ਼ਰ ਬਸਰ ਲਈ ਧਨ ਵੀ ਨਹੀਂ ਹੈ, ਤੁਹਾਡੀ ਜੇਬ ਵੀ ਖਾਲੀ, ਤੁਹਾਡੇ ਕੋਲ ਤੇ ਗੋੜਾ ਵੀ ਨਹੀਂ ਰਿਹਾ, ਤੁਹਾਡੇ ਕੋਲ ਤੇ ਕੁਛ ਵੀ ਨਹੀਂ ਰਿਹਾ। ਇਹ ਸਾਰੀਆਂ ਨਿਸ਼ਾਨੀਆਂ ਹਾਰ ਦੀਆਂ ਨੇ। ਤੁਸੀਂ ਇੱਕ ਸੰਤ ਹੋ, ਤੁਸੀਂ ਵਲੀ ਅੱਲਾ ਹੋ, ਤੁਸੀਂ ਪੀਰ ਹੋ, ਤੇ ਸੰਤ ਦਾ ਤੇ ਕੰਮ ਹੈ ਸੱਚਾਈ ਕਬੂਲ ਕਰ ਲਵੇ, ਤੇ ਸੱਚਾਈ ਇਹ ਹੈ ਤੁਹਾਡੀ ਹਾਰ ਹੋ ਗਈ ਹੈ, ਤੁਹਾਡੇ ਕੋਲ ਕੁਛ ਵੀ ਨਹੀਂ ਰਿਹਾ। ਸਾਹਿਬ ਕਹਿੰਦੇ ਨੇ, ਇਹ ਬਿਲਕੁਲ ਨਾ ਆਖੋ ਕਿ ਮੇਰੇ ਕੋਲ ਕੁਛ ਵੀ ਨਹੀਂ, ਮੇਰੇ ਕੋਲ ਕੁਛ ਹੈ। ਕੀ ਹੈ? ਇਹ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਸਾਹਿਬ ਕਹਿੰਦੇ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਮੇਰੇ ਕੋਲ ਫੌਜ ਨਹੀਂ ਹੈ, ਮੰਨਦਾ, ਮੇਰੇ ਕੋਲ ਸ਼ਸਤਰ ਵੀ ਨਹੀਂ, ਕਬੂਲ ਕਰਦਾ, ਮੇਰੇ ਕੋਲ ਧਨ ਸੰਪਦਾ ਵੀ ਨਹੀਂ, ਮੈਂ ਕਬੂਲ ਕਰਦਾ, ਔਰ ਮੇਰੇ ਕਿਲੇ ਵੀ ਢਹਿਢੇਰੀ ਹੋ ਗਏ, ਇਹ ਵੀ ਮੈਂ ਮੰਨਦਾ, ਮੇਰਾ ਪਰਿਵਾਰ ਵੀ ਵਿਛੜ ਗਿਆ ਤੇ ਸ਼ਹੀਦ ਹੋ ਗਿਆ, ਮੰਨਦਾ, ਇਹ ਕਬੂਲ ਕਰਦਾ। ਲੇਕਿਨ ਇਹ ਕਬੂਲ ਕਰਨ ਨੂੰ ਬਿਲਕੁਲ ਮੈਂ ਤਿਆਰ ਨਹੀਂ ਕਿ ਮੇਰੇ ਕੋਲ ਕੁਛ ਨਹੀਂ, ਮੇਰੇ ਕੋਲ ਫਿਰ ਵੀ ਕੁਛ ਹੈ। ਕੀ ਹੈ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਖੁਦਾਵੰਦ ਬਖਸ਼ਣ ਦਈ ਐਸ਼ੋ ਅਰਸ਼। ਖੁਦਾ ਦੀ ਯਾਦ ਮੇਰੇ ਕੋਲ ਹੈ, ਪਰਮਾਤਮਾ ਦੀ ਯਾਦ ਮੇਰੇ ਕੋਲ ਹੈ, ਤੇ ਜਿਤਨੇ ਚਿਰ ਤੱਕ ਉਹ ਮੇਰੇ ਦਿਲ ਵਿੱਚ ਬੈਠਾ ਹੈ, ਮੇਰੀ ਦਿਲ ਦੀ ਸੇਜਾ ਤੇ ਬੈਠਾ ਹੈ, ਮੈਂ ਹਾਰ ਮੰਨ ਲਵਾਂ ਤੇ ਖੁਦਾ ਦੀ ਹਾਰ ਹੋਵੇਗੀ, ਔਰ ਉਹ ਵੀ ਇੱਕ ਜ਼ਾਲਮ ਦੇ ਅੱਗੋਂ ਹਾਰ ਮੰਨ ਲਵਾਂ ਤੇ ਜ਼ਾਲਮ ਦੀ ਜਿੱਤ ਹੋ ਜਾਏਗੀ, ਮੈਂ ਐਸਾ ਨਹੀਂ ਕਰ ਸਕਦਾ। اہلکاراں نے جڑی گل کہی ہے مختصر میں عرض کراں، اتہاس دے پنے اس سارے لمکا کے نہ بیان کراں۔ مہاراج تسی سنت ہو، ولی اللہ، سچائی قبول کرن دے سنکوچ نہ کرو، قبول کر لو، اسی صلح کرا دینے، تسی پرمان کر لو، ہار تھوڑی ہو گئی ہے، تباہی تھوڑی ہو گئی ہے، بربادی تھوڑی ہو گئی ہے، کوئی قلعہ تھوڑا رہن نہیں دیتا گیا، سب ڈھا دیتے گئے، تمام چوٹی دے سنگھ تھوڑے مار دیتے گئے، کہ سنگھاں دی گل ایک پاسے، تھوڑا پتا شہید، تھوڑے بچے بھی مار دیتے گئے، دھن سمپدا تھوڑی ساری لٹھی جا چکی ہے، تھوڑے کول اپنے گزارے لئی کچھ چار کوڑیاں بھی نہیں رہیاں، حالات تے تھوڑی یہ ہے، تو بہتر ہے آپ ہار تسلیم کر لو۔ اہلکاراں نے جد کیا، مہاراج آپ یدھ کرو، کچھ بھی کرو، اسی اس دے نال کچھ نہیں کہندے، پر اتنی سچائی تے قبول کر لو کہ سب کچھ تباہ ہو گیا، جد ہو گیا تو پھر تسی سنت ہو، تے اتنی وڈی سچائی نو قبول کرن تو انکار، صاحب قبول دینے بڑا نرالا ڈھنگ، سنگ بدگو گر اگر کاسا ہے زریں شکند۔ میں اس دن بھی عرض کیتی سی، گرو گوبند سنگھ جی مہاراج دی جتنی رچنا بکھم ہے، سنسکرت عربی فارسی دا سنگم ہے، مشرن ہے، اور یہ تین ہی بھاشاواں بکھڑیاں نے، سنسکرت، عربی اور پرشین۔ اورنگزیب عربی فارسی سمجھدا سی، اس واسطے ظفرنامہ سارا پرشین دے چے۔ سنگ بدگو گر اگر کاسا ہے زریں شکند، اگر بد کلام بندہ، دشٹ بندہ پتھر چک کے سونے دے کاسے نو توڑن دی کوشش کرے، مہاراج کہندے میں مندا ہاں سونے دا پیالہ ٹوٹ جائے گا، پتھر نہیں ٹوٹے گا، میں مندا، میں یہ تسلیم کردا، سنگے بدگو گر اگر کاسا ہے زریں شکند، قیمت سنگ نے فزائد وزر کم نشود۔ لیکن اے اورنگزیب تے اس دے اہلکار ایک گل سن کے سن لو، یہ تے میں تسلیم کردا کہ بھاری بھرکم پتھر چک کے سونے دے پیالے نو توڑن دی کوشش کیتی گئی تو پیالہ ٹوٹ جائے گا، میں مندا، پتھر نہیں ٹوٹے گا، پر ٹوٹ کے بھی سونے دی قیمت کوئی گھٹنی نہیں، اور نہ ٹوٹ کے بھی پتھر دی قیمت کوئی ودنی نہیں، ٹوٹ کے بھی میرے بچے شہید کہلان گے، نہ ٹوٹ کے بھی تو ظالم کہلائے گا، ٹوٹ کے بھی میرے پتا نو شہید کہن گے، نہ ٹوٹ کے بھی تو ظالم بنیا رہے گا، تیری قیمت کوئی ودنی نہیں، ساڈی قیمت کوئی گھٹنی نہیں۔ ادارن بڑا غضب دا دیتا ہے میرے بادشاہ نے، پرمان بڑا غضب دا دیتا ہے، کہ جد اہلکار کہن لگے فقیر ہو تسی، فقیران دا ایک کم شوبھا نہیں دیندا، شستر چکنے، اول تے بھارت دے تمام اوتاری پرش شسترداری نے دھنشبان ہے رام کول، سدرشن چکر ہے سری کرشن کول، ترشول شیو جی دے کول ہے، گدھا بشنو دے کول ہے، گدھا ہنومان دے کول ہے، پرشورام دے کول کلہاڑا ہے، یہ سارے اوتاری پرش اپنے ہاتھ دے کوئی نہ کوئی شستر لئی بیٹھے نے، اور پوجا ہے انہاں دی، اور انہاں نے اپنے راج پاٹ دی خاطر شستر چکے سن۔ دھن گرو گوبند سنگھ جی مہاراج نے دیش دی رکھیا، مظلوم دی رکشا، تے دھرم دی رکشا لئی جب شستر چک لے، تو میں دیکھنا اج دے بھی کند دماغ دے بندیاں نو اعتراض ہے، اور اس وقت اورنگزیب نو بھی اعتراض، کسی فقیر ولی اللہ اے کیوں چکے؟ تو صاحب کہندے نے بلا چار گی درمیان آمدم، میں لاچار ہو گیا، تو میں نو لاچار کر دیتا، بلا چار گی درمیان آمدم، پدد بھی رو تیرو تو فنگ آمدم، तू इतना मैनू लाचार कर दिता, तू इंसाफ नू मनन नू इनकारी हो गया। सच दा तेरे उते जद कोई असर ना आया, विचार जब तेरे तक पहुंचदी नहीं सी, मजबूरन मैनू तलवार चुकनी पई। चुंकारस हमा ही लेते इधर गुजस अलालस तो बुरदम बशमशीर दस्त। पर मैं अर्ज करा, इतनी वड्डी क्रांति बहुत वड्डी शांति चो लंघी है, धन गुरु अर्जन देव जी महाराज की शांति। मीर खालू ने उस वक्त का धार्मिक समाज आले दुआले शरीक चंदू जहांगीर सारा माहौल तपे होया है, और जहांगीर औखा है कि ओ फकीर जिसकी सारी पंजाब दे प्रतिष्ठा है, असी चाहते सी ये तबलीग का काम करे, इन्हें अपना मस्तक गुरु अर्जन देव जी के कदमों से रखे, ये सुखमनी साहब का पाठ करन लग पाया कुरान की तलावत छोड़ के, और सिख जगत दे और सारी दुनिया के सिरमौर तीरथ की बुनियाद महामीर जो है साई मियां मीर तो धन गुरु अर्जन देव जी ने रखवाई। इस फकीर दे कन्ने जद ये बोल पे तो शांति का मुजस्मा अज तत्ती तवी ते बिठाया जाना है, शाही घराने तक पहुंच सी मियां मीर दी तम जा पहुंचे उस टिकाने ते। भावे ये ऑर्डर दे के हुक्म दे के जहांगीर लाहौर तो निकल गया सी ताकि मेरे तक कोई पहुंचे ना सिफारशी। ए मियां मीर रोया है सतगुरु की हालत देख के। प्रिंसिपल गंगा सिंह ने अपने भाव संवाद गुरु अर्जन देव जी का मियां मीर का अपने एक नजम दे इंज बयान किया, सुन कहा सतगुरु ने मियां छोड़ो प्रीति चाम से, क्या हुआ तन तप गया मन शांत है हरि नाम से। और सतगुरु दे अपने वाक, चंदन चंदन सरद रुत मूल न मिटई घाम, शीतल थीवे नानका जपंदड़ो हरिनाम। संस्कृति श्लोक गुरु अर्जन देव जी, न शीतलंग चंद्र देवे न शीतलंग बावन चंदने, न शीतलंग शीत रुतेण नानक शीतलंग साध सवजने। चंद्रमा कोई मन नु शीतलता नहीं देंदा, सर्दी दी रुत कोई मन नु शांति नहीं देंदी, चंदन दा लेप कोई मन नू ठंडा नहीं करदा, केवल परमात्मा दा नाम है जो मन नू शांत कर देंदा है। सर्दी दी रुत इहदे च वी मनुखां दे मन तपे रहिंदे ने, बर्फ पई पैंदी है मन विच भांबड़ पे बलदे ने, ठंडा चंदन है पर अंदर कल्पनावां दी अग है, ठंडियां ये चंद्रमा दियां किरणां ने पर अंदर तृष्णा दे भांबड़ ने। नै शीतलंग चंद्र देवे नै शीतलंग बावन चंदने, नै शीतलंग शीत रुतेण नानक शीतलंग साध सवजने। कोई कितना शीतल हो सकता है? धन गुरु अर्जन देव जी महाराज एक प्रमाण ने प्रत्यक्ष, इतना शीतल, चारों पासे इतनी तपश, फिर भी मजा ले जबान तो कोई कौड़ा बचन निकले। आप तत्ती तवी ते बैठ के भी कहंदे ने, सेवक की ओड़क निभी प्रीत, जीवत साहेब सेवियो अपना चलते राख्यो चीत। ए प्रभु शुकराना, अंतिम समय तक प्रीत निभ गई, मैं गिला नहीं कीता तेरे ते। आ गया मैं भूख सोई कर सूखा, सोग हरख नहीं जाने हो, जो जो हुक्म भयो साहेब का सो माथे लय माने। इन मैं कबूल कर लिया जो भी हुक्म, ते मैं अक्सर अर्ज करदा हूं ना, हुक्म की है वास्तविक हुक्म की है? जो होवा हो वत्सो जाने, प्रभ अपने का हुक्म पछाने। परमात्मा का हुक्म की है? जिसनों मनना है, जो हो गया ये हुक्म है। जो होवा हो वत्सो जाने, जो हो गया है उन्हों होन हार करके जाने, होना ही सी कि दिन होया है, होना ही सी हुक्म, रात होई है ये होनी सी एक हुक्म, जन्म होया है होना ही सी एक हुक्म, मरण होया है होना ही सी हुक्म, जवानी आई है ये आवनी सी एक हुक्म, प्रभु दा हुक्म, ਪਰ ਬ੍ਰਿਧਾਵਸਥਾ ਆਈ ਹੈ ਤੇ ਆਵਣੀ ਸੀ ਇੱਕ ਹੁਕਮ। ਨਫਾ ਹੋਇਆ ਹੋਣਾ ਹੀ ਸੀ ਇੱਕ ਹੁਕਮ, ਪਰ ਨੁਕਸਾਨ ਹੋਇਆ ਹੋਣਾ ਹੀ ਸੀ ਇੱਕ ਹੁਕਮ। ਕਰਮਾਂ ਦੀ ਖੇਡ ਔਰ ਪਰਮਾਤਮਾ ਦਾ ਵਿਧਾਨ, ਉਸਦਾ ਹੁਕਮ ਉਸ ਦਿੱਤੇ। ਇੱਜ਼ਤ ਮਿਲੀ ਹੈ, ਮਿਲਣੀ ਸੀ ਇੱਕ ਹੁਕਮ। ਬੇਇੱਜ਼ਤੀ ਹੋ ਗਈ ਹੈ, ਹੋਣੀ ਸੀ ਇੱਕ ਹੁਕਮ। ਜੋ ਹੋਆ ਹੋਵਤ ਸੋ ਜਾਣੇ, ਜੋ ਹੋ ਗਿਆ ਉਹਨੂੰ ਸਮਝ ਲੈ ਹੋਣਾ ਹੀ ਸੀ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਆਪਣੇ ਪਰਮਾਤਮਾ ਦਾ ਹੁਕਮ ਪਛਾਣੇ, ਸਮਝੇ ਤੇ ਮੰਨੇ। ਹੁਕਮ ਕੀ ਹੈ? ਜੋ ਹੋ ਗਿਆ ਹੋਣਾ ਹੀ ਸੀ। ਦੁਨੀਆਂ ਕਿਉਂ ਰੋ ਰਹੀ ਹੈ? ਜੋ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ, ਕਿਉਂ ਹੋਇਆ? ਉਹ ਤੇ ਹੋਣਾ ਸੀ। ਇਤਨੀ ਮੈਂ ਅਰਜ਼ ਕਰਦੇ ਹਾਂ, ਜੋ ਹੋਆ ਉਹ ਵੱਧ ਸੋ ਜਾਣੇ, ਕਿਸ ਤਰ੍ਹਾਂ ਜੇ ਸਮਝੋਗੇ ਕਿ ਉਸਦਾ ਹੁਕਮ ਕੀ ਹੈ? ਕਿਉਂਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜੋ ਹੋ ਗਿਆ ਹੋਣਾ ਹੀ ਸੀ, ਇਹੀ ਪ੍ਰਭੂ ਦੀ ਰਜ਼ਾ ਸੀ। ਨਿੱਕਾ ਜਿਹਾ ਕੰਡਾ ਲੱਗ ਜਾਏ, ਮਨੁੱਖ ਕਹਿੰਦੇ ਪਤਾ ਨਹੀਂ ਰੱਬ ਹੈ ਕਿ ਨਹੀਂ। ਛੋਟੀ ਜਿਹੀਆਂ ਘਟਨਾ ਘਟ ਜਾਏ, ਮਨੁੱਖ ਗਿਲਿਆਂ ਨਾਲ ਭਰ ਜਾਂਦਾ। ਪਰ ਕੋਈ ਤੱਤੀ ਤਵੀ ਤੇ ਬੈਠ ਕੇ ਭੁੱਖਾ ਪਿਆਸਾ ਵੀ ਇਹ ਕਹਿ ਸਕਦਾ ਹੈ, ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣੇ ਹੋ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਆ। ਜੋ ਵੀ ਉਸਦਾ ਹੁਕਮ ਹੋਇਆ, ਮੈਂ ਉਹਨੂੰ ਖਿੜੇ ਮੱਥੇ ਮੰਨ ਲਿਆ। ਤੇ ਹੁਕਮ ਕੀ ਹੋ? ਜੋ ਹੋ ਗਿਆ ਹੁਕਮ। ਮੈਂ ਅਰਜ਼ ਕਰਾਂ, ਮਨੁੱਖ ਅੱਧਾ ਹੁਕਮ ਕਬੂਲ ਕਰ ਸਕਦਾ, ਸਾਰਾ ਨਹੀਂ। ਜਨਮ ਹੋਇਆ ਹੋਣਾ ਹੀ ਸੀ ਇਹ ਹੁਕਮ ਕਬੂਲ, ਮਰਨ ਹੋਇਆ ਹੀ ਹੋਣਾ ਸੀ ਇੱਕ ਹੁਕਮ, ਇਹ ਕਬੂਲ ਨਹੀਂ। ਜਵਾਨੀ ਆਈ ਹੈ, ਆਉਣੀ ਸੀ ਇੱਕ ਹੁਕਮ ਕਬੂਲ। ਬੁਢੇਪਾ ਆਇਆ ਹੈ, ਇਹ ਆਉਣਾ ਹੀ ਸੀ ਇੱਕ ਹੁਕਮ ਕਬੂਲ ਨਹੀਂ ਹੈ, ਪ੍ਰਵਾਨ ਨਹੀਂ ਹੈ, ਤਸਲੀਮ ਨਹੀਂ ਹੈ। ਨਫਾ ਹੋਇਆ ਹੋਣਾ ਹੀ ਸੀ ਇੱਕ ਹੁਕਮ ਕਬੂਲ, ਪਰ ਨੁਕਸਾਨ ਹੋ ਗਿਆ ਹੋਣਾ ਹੀ ਸੀ ਇੱਕ ਹੁਕਮ, ਇਹ ਕਬੂਲ ਨਹੀਂ ਹੈ, ਇਹ ਪ੍ਰਵਾਨ ਨਹੀਂ ਹੈ। ਔਰ ਅੱਧਾ ਹੁਕਮ ਮੰਨਣਾ, ਅੱਧਾ ਨਾ ਮੰਨਣਾ, ਸਮਝ ਲਓ ਸਾਰਾ ਹੀ ਨਹੀਂ ਮੰਨਿਆ। ਇਹ ਵੀ ਮੈਂ ਅਰਜ਼ ਕਰਦਾ, ਉਹਨੇ ਹੁਕਮ ਨੂੰ ਸਮਝਿਆ ਹੀ ਨਹੀਂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਕਿਤਨਾ ਵੀ ਖਪ ਜਾ, ਜੋ ਕੁਝ ਹੋ ਗਿਆ ਹੋਣਾ ਹੀ ਸੀ। ਪਿੱਛੋਂ ਕਰਮਾਂ ਦੀ ਸ਼ੰਖਲਾ, ਪਿੱਛੋਂ ਲੰਬਾ ਚੌੜਾ ਵਿਧਾਨ, ਪਰ ਜੋ ਹੋ ਗਿਆ ਇਹਨੂੰ ਸਮਝੀ ਹੋਣਾ ਹੀ ਸੀ। ਬਸ ਇਸ ਨੂੰ ਤਸਲੀਮ ਕਰ ਲੈ, ਇਹਨੂੰ ਕਬੂਲ ਕਰ ਲੈ। ਮੋਟੇ ਉਦਾਹਰਣ ਫਿਰ ਮੈਂ ਦੇ ਦਿਆਂ। ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ, ਮਰਨ ਹੋਇਆ ਹੋਣਾ ਹੀ ਸੀ ਇੱਕ ਹੁਕਮ, ਜਵਾਨੀ ਆਈ ਹੈ ਆਵਣੀ ਸੀ ਇੱਕ ਹੁਕਮ, ਬੁਢੇਪਾ ਆਇਆ ਆਵਣਾ ਹੀ ਸੀ ਇੱਕ ਹੁਕਮ। ਤੇ ਜੇ ਜਨਮ ਤੇ ਮਰਨ, ਜਵਾਨੀ ਤੇ ਬੁਢੇਪਾ ਸਭ ਕੁਝ ਹੁਕਮ ਦੇ ਚ ਹੈ, ਤਾਂ ਪੁਰਖਾ ਜੋ ਕੁਛ ਵੀ ਹੋਇਆ ਸਭ ਹੁਕਮ। ਜੋ ਹੋਆ ਉਹ ਵੱਧ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣ। ਬੜੀ ਲੰਬੀ ਚੌੜੀ ਵਿਆਖਿਆ। ਹੁਕਮ ਮੰਨਣ ਦੀ ਮੂਰਤੀ ਵੇਖਣੀ ਹੋਵੇ ਤੇ ਇੱਕੋ ਹੀ ਨਾਮ ਸਾਹਮਣੇ ਆਉਂਦਾ, ਧੰਨ ਗੁਰੂ ਅਰਜਨ ਦੇਵ ਜੀ। ਹੁਕਮ ਕਬੂਲ, ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਆ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਆ। ਪਰ ਇਸ ਨਿਰਮਾਣਤਾ ਨੂੰ, ਇਸ ਸਹਿਨਸ਼ੀਲਤਾ ਨੂੰ, ਇਸ ਸ਼ਾਂਤੀ ਨੂੰ ਕੋਈ ਬੁਜ਼ਦਿਲੀ ਨਾ ਸਮਝ ਲਵੇ, ਕੋਈ ਕਾਇਰਤਾ ਨਾ ਸਮਝ ਲਵੇ, ਤਾਂ ਗੁਰੂ ਨਾਨਕ ਦੇ ਛੇਵੇਂ ਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੂਪ ਧਾਰਨ ਕਰ ਲਿਆ, ਤਲਵਾਰ ਚੁੱਕ ਲਈ, ਕਿ ਸ਼ਾਂਤੀ ਦੇ ਚੋਂ ਕ੍ਰਾਂਤੀ ਨਿਕਲੀ, ਇਸ ਸਬਰ ਦੇ ਚੋਂ ਤਲਵਾਰ ਨਿਕਲੀ। ਇਸ ਨੂੰ ਇਸ ਤਰ੍ਹਾਂ ਲਈਏ, ਮੈਂ ਆਪਣੀ ਘਟਨਾ ਵੀ ਤੁਹਾਨੂੰ ਸਰਵਣ ਕਰਾ ਦਿਆਂ, ਸਾਹਮਣੇ ਆ ਗਈ, ਮੈਂ ਪਿੱਛੇ ਨਾ ਮੋੜਾਂ। ਮੈਂ ਬੰਗਲਾ ਸਾਹਿਬ ਸੀਸਗੰਜ ਸਾਹਿਬ, ਲੜੀਵਾਰ ਕਥਾ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਇਹ ਪਿਛਲੇ ਸਾਲ ਹੀ ਦਾਸ ਭੋਗ ਪਾ ਕੇ ਆਇਆ, ਗਾਲਬਨ ਸੰਨ 63 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਇਹ ਕਥਾ ਆਰੰਭ ਹੋਈ ਸੀ, 92 ਸਮਾਪਤ ਹੋਈ, ਲਗਾਤਾਰ ਚੱਲਦੀ ਰਹੀ, ਜਿਸ ਦੇ ਸਿਰਫ ਜਨਵਰੀ ਦਾ ਮਹੀਨਾ ਦਾਸ ਕਰਦਾ ਰਿਹਾ ਇੱਕ ਮਹੀਨਾ, ਬਾਕੀ ਹੋਰ ਗੁਣੀ ਜਨ ਮਹਾਂਪੁਰਖ ਕਥਾ ਕਰਦੇ ਰਹੇ। ਇਹ ਪਿਛਲੇ ਸਾਲ ਭੋਗ ਪਿਆ। ਸਲੋਕਾਂ ਤੇ ਜਦ ਬਾਣੀ ਆਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰਾਗਮਾਲਾ ਅੱਗੋਂ ਸੀ ਤਾਂ ਦਾਸ ਨੂੰ ਬਾਰ ਬਾਰ ਦਿੱਲੀ ਦੀ ਸੰਗਤਾਂ ਤੇ ਪ੍ਰਬੰਧਕ ਸੱਜਣਾਂ ਦੇ ਹੁਕਮਨਾਮੇ ਆਏ ਵੀ ਪਹੁੰਚੋ, ਤੁਸੀਂ ਆਰੰਭ ਕੀਤੀ ਸੀ, ਤੁਸੀਂ ਸਮਾਪਤੀ ਆ ਕੇ ਕਰੋ। ਕਥਾ ਕੀਤੀ, ਸਮਾਪਤੀ ਹੋਈ। ਇਸੇ ਤਰ੍ਹਾਂ ਲੜੀ ਬੰਗਲਾ ਸਾਹਿਬ ਵੀ ਚੱਲਦੀ, ਉਹ 15 ਦਿਨ ਪਿੱਛੇ ਸੀ, ਇਸ ਵਾਸਤੇ 15-20 ਦਿਨ ਬਾਅਦ ਵਿੱਚ ਭੋਗ ਪਿਆ। ਜਦੋਂ ਲੜੀ ਵਾਰ ਕਥਾ ਦੇ ਸੁਖਮਨੀ ਸਾਹਿਬ ਚੱਲ ਰਹੀ ਸੀ, ਉਦੋਂ ਦਾਸ ਨੇ ਕਿਧਰੇ ਦੋ ਪੰਕਤੀਆਂ ਦਿੱਤੇ, 15-20 ਦਿਨ ਲਾ ਦਿੱਤੇ। ਉਂਝ ਮੈਂ ਇੱਕ ਅਸ਼ਟਪਦੀ ਇੱਕ ਟਾਈਮ ਵਿੱਚ ਰੋਜ਼ ਕਰ ਦਿੰਦਾ ਸੀ, ਪਰ ਦੋ ਪੰਕਤੀਆਂ ਨੇ ਐਸਾ ਮੈਨੂੰ ਰੋਕਿਆ, ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਹੋਣਾ ਹੀ ਸੀ ਹੁਕਮ। ਅਦਕੀ ਇਹ ਪਿਛਲੇ ਸਾਲ ਦੀ ਗੱਲ ਹੈ, ਬੰਗਲਾ ਸਾਹਿਬ ਤੋਂ ਕਥਾ ਕਰਕੇ ਜਿਉਂ ਮੈਂ ਆ ਰਿਹਾ, ਸੀੜੀਆਂ ਤੋਂ ਉਤਰ ਰਿਹਾ, ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮਵਰ, ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ, ਬੜਾ ਮੰਨਿਆ ਮੰਨਿਆ ਪ੍ਰਤਿਸ਼ਠਿਤ ਬੰਦਾ। 5-7 ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਤੇ ਕਹਿਣ ਲੱਗੇ, ਗਿਆਨੀ ਜੀ, ਸਾਨੂੰ ਕਈ ਸਾਲ ਪਹਿਲੇ ਤੁਹਾਡੀ ਉਹ ਕਥਾ ਜੋ 15 ਦਿਨ ਤੁਸੀਂ ਕੀਤੀ ਸੀ, ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ। ਜੋ ਹੋਆ ਉਹ ਵਤਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਤੁਸੀਂ ਇਹ ਆਖਿਆ ਸੀ ਔਰ ਸਾਨੂੰ ਚੰਗਾ ਲੱਗਿਆ ਸੀ, ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ 'ਚ ਆਈ। ਪਰ ਹੁਣ 84 ਵਿੱਚ ਔਰ 83-84 ਦੋ ਸਾਲਾਂ ਵਿੱਚ ਤੁਸੀਂ ਸਾਰੇ ਦੇਸ਼ ਵਿੱਚ ਭਰਮਣ ਕਰਕੇ ਆਖਿਆ, ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ, ਜੋ ਹੋਇਆ ਇਹ ਗਲਤ ਹੋਇਆ। ਔਰ ਇਸ ਕਹਿਣੇ ਨਾਲ ਤੁਹਾਨੂੰ ਸਜ਼ਾ ਵੀ ਮਿਲੀ, ਤੁਹਾਡੇ 'ਤੇ ਕੇਸ ਵੀ ਬਣੇ। ਕਹਿੰਦੇ ਇਹ ਦੋਰੰਗੀ ਸਾਡੀ ਸਮਝ 'ਚ ਨਹੀਂ ਆਈ ਤੁਹਾਡੀ। ਉਦੋਂ ਕਹਿੰਦੇ ਸੀ ਤੁਸੀਂ, ਜੋ ਹੋਆ ਉਹ ਵਤਸੋ ਜਾਣੇ, ਜੋ ਹੋ ਗਿਆ ਹੋਣਾ ਹੀ ਸੀ। ਫਿਰ ਸਾਰ ਵੱਲ ਦੇਸ਼ ਦਾ ਭਰਮਣ ਕਰ ਕਰਕੇ ਆਖਦੇ ਰਹੇ, ਜੋ ਹੋਇਆ ਗਲਤ ਹੋਇਆ, ਇਹ ਸਹੀ ਨਹੀਂ ਹੋਇਆ। ਮੈਨੂੰ ਕਹਿਣ ਲੱਗੇ, 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਜਾਂ ਇਹ ਠੀਕ ਹੈ, ਪਹਿਲੇ ਇਹ ਫੈਸਲਾ ਕਰਕੇ ਸਾਨੂੰ ਦੱਸ ਦਿਓ, ਅਸੀਂ ਉਹ ਮੰਨ ਲਈਏ। ਯਕੀਨ ਜਾਣੋ, ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦਫ਼ਾ ਮਹਿਸੂਸ ਕੀਤਾ ਕਿ ਚੋਟੀ ਦੇ ਸਿਆਣੇ ਮਨੁੱਖਾਂ 'ਚ ਮੈਂ ਘਿਰ ਗਿਆ ਅਤੇ ਮੇਰੇ ਕੋਲ ਕੋਈ ਜਵਾਬ ਨਹੀਂ। ਵਾਕਈ ਮੈਂ ਆਖਿਆ ਸੀ, ਜੋ ਹੋਇਆ ਗਲਤ ਹੋਇਆ, ਸਹੀ ਨਹੀਂ ਹੋਇਆ। ਔਰ 15 ਦਿਨ ਮੈਂ ਇਹ ਵੀ ਕਥਾ ਕੀਤੀ ਸੀ, ਉਸ ਤੋਂ ਅੱਗੇ ਫਿਰ ਪ੍ਰਕਰਣ ਬਦਲ ਗਏ ਸਨ ਕਿ ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਤੇ ਹੋਣਾ ਹੀ ਸੀ, ਹੁਕਮ ਹੈ। ਜੋ ਹੁਕਮ ਨੂੰ ਸਮਝ ਲੈਂਦਾ, ਪਰਮਾਤਮਾ ਨੂੰ ਸਮਝ ਲੈਂਦਾ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਣ। ਉਸਨੇ ਪਰਮਾਤਮਾ ਦਾ ਭੇਦ ਜਾਣ ਲਿਆ, ਉਹਦੇ ਰਾਜ ਨੂੰ ਸਮਝ ਗਿਆ, ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ। ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ, ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ, ਤੇ ਮੈਨੂੰ ਇਹ ਵੀ ਪਤਾ ਸੀ ਕੱਲ੍ਹ ਨੂੰ ਇਹਨਾਂ ਨੇ ਛਾਪ ਵੀ ਦੇਣੇ ਨੇ, ਤਾਂ ਮੈਨੂੰ ਘਬਰਾਹਟ ਵੀ ਹੋਈ। ਮੈਨੂੰ ਕਹਿਣ ਲੱਗੇ, ਅਸੀਂ ਕੋਈ ਲੰਬੀ ਚੌੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ, ਇੰਨੇ ਉਹ ਜੋ 15 ਦਿਨ ਤੁਸੀਂ ਕਥਾ ਕੀਤੀ ਸੀ ਉਹ ਠੀਕ ਹੈ ਜਾਂ ਹੁਣ ਤੁਸੀਂ ਜਿਹੜਾ ਬੋਲੇ ਹੋ ਇਹ ਠੀਕ ਹੈ, ਬਸ ਇੰਨੇ ਅਸੀਂ ਜਾਣਨਾ ਚਾਹੁੰਦੇ ਹਾਂ, ਹੋਰ ਕੁਛ ਨਹੀਂ। ਕਿਉਂਕਿ ਦੋਵੇਂ ਮੁਖਾਲਫ ਨੇ। ਉਦੋਂ ਤੁਸੀਂ ਆਖਿਆ ਸੀ, ਜੋ ਹੋ ਜਾਂਦਾ ਹੈ, ਜੋ ਹੋ ਗਿਆ ਇਹ ਹੋਣਾ ਹੀ ਸੀ, ਹੁਕਮ ਹੈ। ਅਤੇ ਹੁਣ ਤੁਸੀਂ ਆਖਿਆ, ਜੋ ਹੋ ਗਿਆ ਇਹ ਗਲਤ ਹੋਇਆ, ਇਹ ਸਹੀ ਨਹੀਂ ਹੋਇਆ। ਕਹਿੰਦੇ ਤੁਸੀਂ ਉਹੀ ਹੋ, ਜ਼ਬਾਨ ਤੁਹਾਡੀ ਉਹੀ ਹੈ, ਪਰ ਬੋਲ ਇੱਕ ਨਹੀਂ ਹੈ। ਤੁਸੀਂ ਦੱਸੋ ਉਹ ਠੀਕ ਸੀ ਜਾਂ ਇਹ? ਆਖਿਰ ਦੋਵਾਂ 'ਚ ਕੋਈ ਇੱਕ ਠੀਕ ਹੋ ਸਕਦਾ? ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ, ਦੋਹਾਂ ਦਾ ਆਪਸ ਦੇ ਸੰਗਮ ਨਹੀਂ ਹੈ। ਸ਼ਾਇਦ ਉਸੇ ਦਿਨ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੂੰ, ਤੇ ਮੈਂ ਉਪਰੇ ਢੰਗ ਨਾਲ ਹੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ। ਉਸ ਦਿਨ ਦਿਲ 'ਚੋਂ ਨਿਕਲੀ ਮੈਂ ਕਿ ਹੇ ਗੁਰੂ ਹਰਕ੍ਰਿਸ਼ਨ ਜੀ, ਤੇਰੀ ਚੌਖਟ ਤੇ ਮੈਂ ਖੜਿਆ ਤੇ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲਏ ਸਨ। ਇਹ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ, ਆਪਣੇ ਕੋਲ ਜਵਾਬ ਨਹੀਂ ਬਣਦਾ। ਤੇ ਜੇ ਜਵਾਬ ਨਾ ਬਣਿਆ ਤਾਂ ਪਾਤਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾਰ, ਤੇਰੀ ਗੱਲ ਸੁਣਾਨਾ, ਅੱਜ ਮੇਰੀ ਲੱਜਾ ਰੱਖਣੀ ਹੈ, ਇਹਨਾਂ ਕੋਲ ਮੈਂ ਅੱਜ ਸੁਰਖਰੂ ਹੋਣਾ ਚਾਹੀਦਾ, ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ। ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ, ਉਂਝ ਨਹੀਂ, ਜ਼ਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ। ਕੋਈ ਜਪ ਤਪ ਇਤਨਾ ਗਹਿਰਾ ਨਹੀਂ ਜਾਂਦਾ, ਕੋਈ ਸਾਧਨਾ ਇਤਨੀ ਗਹਿਰੀ ਨਹੀਂ ਜਾਂਦੀ ਜਿਤਨੀ ਗਹਿਰੀ ਅਰਦਾਸ ਚਲੀ ਜਾਂਦੀ। ਸ਼ਾਇਦ ਇਸੇ ਵਾਸਤੇ ਹੀ ਗੁਰੂ ਦਾ ਹੁਕਮ ਹੈ ਅਰਦਾਸ ਤੋਂ ਲਾਜ਼ਮੀ ਕਰਨੀ ਹੈ, ਅਰਦਾਸ ਦੇ ਸ਼ਾਮਿਲ ਹੋਣਾ ਹੈ। ਅੰਦਰੋਂ ਅਰਦਾਸ ਨਿਕਲੀ, ਮੈਂ ਕਿ ਮਹਾਰਾਜ ਉਹ ਛੜੀ ਜ਼ਰਾ ਇੱਧਰ ਵੀ ਫੇਰ ਦੇ, ਆਪਣੇ ਕੋਲ ਜਵਾਬ ਨਹੀਂ ਹੈ। ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ, ਤੇਰੇ ਦਰ ਦਾ ਝਾੜੂ ਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਣਾ, ਗਲਤ ਬਿਆਨ ਨਹੀਂ ਕਰਦਾ। ਯਕੀਨ ਜਾਣੋ ਮੈਂ ਪਹਿਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ। ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਤੀ ਹੈ। ਮੈਂ ਉਹਨਾਂ ਨੂੰ ਗਰਜ ਕੇ ਆਖਿਆ, ਮੈਂ ਦੋਵੇਂ ਜੋ ਆਖਿਆ ਠੀਕ ਆਖਿਆ, ਉਦੋਂ ਵੀ ਠੀਕ ਆਖਿਆ ਸੀ, ਹੁਣ ਵੀ ਠੀਕ ਆਖਿਆ। ਮੈਂ ਕਿਹਾ ਮੈਂ ਉਦੋਂ ਵੀ ਸਹੀ ਆਖਿਆ ਸੀ, ਹੁਣ ਵੀ ਸਹੀ ਆਖਿਆ। ਕਹਿਣਗੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਇਹ ਹੁਕਮ ਹੈ ਪਰਮਾਤਮਾ ਦਾ, ਇਹਨੂੰ ਮੰਨ ਲੈ, ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ। ਮੈਂ ਕਿਹਾ ਇਸ ਤਰ੍ਹਾਂ ਹੈ, ਜੋ ਹੋਇਆ ਕੌਮ ਨਾਲ ਮੈਂ ਮੰਨਦਾ ਹੋਣਾ ਹੀ ਸੀ, ਐਸਾ ਹੋਣਾ ਹੀ ਸੀ, ਪਰ ਕੌਮ ਦੇ ਅੰਦਰ ਰੋਸ ਪੈਦਾ ਹੋ ਗਿਆ, ਹੋਣਾ ਹੀ ਸੀ। ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅੱਗ ਰੱਖ ਦਿੱਤੀ, ਮੈਂ ਸਾ ਸਮਝਦਾ ਹੋਣਾ ਹੀ ਸੀ, ਪਰ ਮੇਰੇ ਮੂੰਹੋਂ ਚੀਖ ਨਿਕਲ ਗਈ, ਨਿਕਲਣੀ ਸੀ। ਮੈਂ ਫਿਰ ਦੁਹਰਾਵਾਂ ਜੋ ਮੈਂ ਉਦਾਹਰਣ ਦਿੱਤਾ, ਵੀ ਮੇਰੇ ਰਸਤੇ 'ਚ ਕਿਸੇ ਨੇ ਅੱਗ ਵਿਛਾ ਦਿੱਤੀ, ਮੈਂ ਮੰਨਦਾ ਐਸਾ ਹੋਣਾ ਹੀ ਸੀ, ਮੈਨੂੰ ਚੱਲਣੀ ਸੀ, ਪਰ ਅੱਗ ਤੇ ਚੱਲਦਿਆਂ ਮੂੰਹੋਂ ਚੀਖ ਨਿਕਲ ਗਈ, ਨਿਕਲਣੀ ਸੀ, ਹੋਣਾ ਹੀ ਸੀ, ਜੋ ਹੋ ਗਿਆ ਇਹ ਹੋਣਾ ਹੀ ਸੀ, ਮੈਂ ਮੰਨਦਾ, ਪਰ ਰੋਸ ਪੈਦਾ ਹੋ ਗਿਆ, ਇਹ ਨਿਕਲਣਾ ਹੀ ਸੀ, ਰੋਸ ਹੋਣਾ ਹੀ ਸੀ, ਇਹਨੂੰ ਵੀ ਹੁਕਮ ਮੰਨ ਲਓ। ਮੈਂ ਉਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲਓ, ਜੋ ਹੁਣ ਮੈਂ ਆਖਿਆ ਇਹਨੂੰ ਵੀ ਹੁਕਮ ਮੰਨ ਲਓ। ਪਹਿਰਾਂ ਥੱਲੇ ਮੇਰੇ ਅੱਗ ਕਿਸੇ ਨੇ ਰੱਖਣੀ ਸੀ, ਮੈਂ ਫਿਰ ਦੁਹਰਾ ਦਿਆਂ, ਮੈਂ ਸਮਝਦਾ ਇਹ ਅੱਗ ਰੱਖਣੀ ਸੀ ਕਿਸੇ ਨੇ, ਤੇ ਅੱਗ ਪੈਣੀ ਸੀ, ਐਸਾ ਹੋਣਾ ਹੀ ਸੀ, ਪਰ ਮੂੰਹੋਂ ਚੀਖ ਨਿਕਲ ਗਈ, ਨਿਕਲਣੀ ਸੀ, ਰੋਸ ਨਿਕਲ ਗਿਆ, ਨਿਕਲਣਾ ਹੀ ਸੀ। ਹੱਸਦਿਆਂ ਮੈਨੂੰ ਕਹਿਣ ਲੱਗਿਆ ਸੀ, ਤੇ ਸੰਗਲ ਲੈ ਕੇ ਆਏ ਸੀ ਤੁਹਾਨੂੰ ਫਸਾਉਣ ਲਈ, ਤੁਸੀਂ ਤੇ ਤੋੜ ਦਿੱਤੇ। ਮੈਂ ਕਿਹਾ ਮੈਂ ਦੋਵੇਂ ਵਕਤ ਠੀਕ ਆਖਿਆ ਸੀ, ਰੋਸ ਨਿਕਲ ਗਿਆ, ਨਿਕਲ ਜਾਂਦਾ, ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ। ਇਹ ਤੇ ਐਸਾ ਹੈ, ਜੇ ਕਿਸੇ ਦਾ ਜਬਰ ਹੋਣਾ ਸੀ ਹੋਣਾ ਹੀ ਸੀ, ਐਸਾ ਹੋਣਾ ਸੀ, ਸ਼ਾਇਦ ਕੌਮ ਦੇ ਕਰਮ, ਪਰ ਰੋਸ ਪੈਦਾ ਹੋ ਗਿਆ ਔਰ ਮੂੰਹ ਐਸੇ ਬੋਲ ਨਿਕਲ ਗਏ, ਨਿਕਲਣੇ ਸਨ, ਇਹ ਵੀ ਇੱਕ ਹੁਕਮ। ਉਹ ਹੱਸਦੇ ਹੋਏ ਚਲੇ ਗਏ, ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ, ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ, ਗੱਲ ਬਣ ਗਈ। ਜੋ ਹੋਆ ਉਹ ਵਤਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਤੱਤੀ ਤਵੀ ਤੇ ਬੈਠਣਾ ਸੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਉਹ ਕਹਿੰਦੇ ਨੇ ਹੁਕਮ, ਪਰ ਛੇਵੇਂ ਰੂਪ ਨੇ ਤਲਵਾਰ ਖਿੱਚ ਲਈ, ਹੁਕਮ, ਐਸਾ ਵੀ ਹੋਣਾ ਸੀ, ਛੇਵੇਂ ਗੁਰੂ ਨਾਨਕ ਦੇ ਅੰਦਰ ਰੋਸ ਪੈਦਾ ਹੋ ਗਿਆ, ਹੋਣਾ ਹੀ ਸੀ, ਇਹ ਵੀ ਇੱਕ ਹੁਕਮ। ਇਹ ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਹੋਇਆ, ਉਹਨੇ ਛੇਵੇਂ ਪਾਤਸ਼ਾਹ ਨੂੰ ਪਕੜ ਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਸੀ। ਇਹ ਨਹੀਂ ਕਬੂਲ ਆਉਂਦਾ ਸਤਾਧਾਰੀ ਨੂੰ, ਐਸਾ ਸਿਲਸਿਲਾ ਜੋ ਹੈ ਚਲੇ ਆ ਰਿਹਾ। ਤੋ ਕ੍ਰਾਂਤੀ ਦਾ ਰੰਗ ਭਰਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ, ਉਹਨਾਂ ਨੇ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ। ਉਸਨੇ ਉਹਨਾਂ ਦੀ ਦੇਣ, ਜੈਸੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਅਕਸਰ ਦੇਖੇ ਨੇ ਜਿਹੜੇ ਬਾਦਸ਼ਾਹ ਨੇ ਉਹ ਕੇਵਲ ਬਾਦਸ਼ਾਹ ਆਉਂਦੇ ਨੇ, ਦਰਵੇਸ਼ ਨਹੀਂ ਆਉਂਦੇ, ਔਰ ਜਿਹੜੇ ਦਰਵੇਸ਼ ਆਉਂਦੇ ਨੇ ਕੇਵਲ ਦਰਵੇਸ਼ ਆਉਂਦੇ ਨੇ, ਬਾਦਸ਼ਾਹ ਨਹੀਂ ਆਉਂਦੇ। ਪਰ ਨੰਦ ਲਾਲ ਕਹਿੰਦੇ, ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਦਾ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਇੱਥੇ ਬਾਹਰੋਂ ਬਾਦਸ਼ਾਹ, ਅੰਦਰੋਂ ਦਰਵੇਸ਼ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋਤੀਆਂ ਦੀ ਮਾਲਾ ਪਹਿਨ ਲਈ, ਸੀਸ ਤੇ ਕਲਗੀ ਲਾ ਲਈ, ਘੋੜਿਆਂ ਦੀ ਅਸਵਾਰੀ, ਹੁਕਮਨਾਮੇ ਜਾਰੀ ਕਰ ਦਿੱਤੇ, ਆਈਂਦਾ ਤੋਂ ਸਿੱਖ ਜੋ ਨਜ਼ਰਾਨਾ ਮੈਨੂੰ ਭੇਟ ਕਰਨ, ਸ਼ਸਤਰਾਂ ਸ਼ਸਤਰ ਲਿਆ। ਜ਼ੁਲਮ ਦੀ ਇੰਤਹਾ ਹੋ ਗਈ। ਇੱਕ ਦਫਾ ਸਤਿਗੁਰੂ ਆਪਣੇ ਪਰਿਵਾਰ ਦੇ ਸਮੇਤ, ਗੁਜਰਾਤ ਦੀ ਗੱਲ ਹੈ, ਨਾਲ ਲਾਓ ਲਸ਼ਕਰ ਵੀ ਸੀ, ਮਹਿਲ ਵੀ ਸਨ, ਬੱਚੇ ਵੀ ਸਨ, ਘੋੜੇ ਤੇ ਸਵਾਰ ਹੋ ਕੇ ਲੰਘ ਰਹੇ ਸਨ। ਇੱਕ ਦਰਗਾਹ ਸੀ, ਦਰਗਾਹ ਦਾ ਫਕੀਰ ਬਾਹਰ ਨਿਕਲਿਆ, ਉਹਨੇ ਸਤਿਗੁਰ ਤੇ ਤਨਜ਼ੀ ਲਹਿਜੇ ਵਿੱਚ ਆਖਿਆ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰ ਕੀ ਤੇ ਫਕੀਰ ਕੀ, ਦੌਲਤ ਕੀ ਤੇ ਫਕੀਰ ਕੀ, ਔਰ ਫਿਰ ਉੱਚੀ ਆਵਾਜ਼ ਨਾਲ ਆਖਿਆ, ਹਿੰਦੂ ਕੀ ਤੇ ਫਕੀਰ ਕੀ। ਕਟਾਕਸ਼ ਕੀਤਾ। ਸਤਿਗੁਰ ਨੇ ਇਕਦਮ ਘੋੜਾ ਰੋਕਿਆ, ਆਖਿਆ, ਫਕੀਰ ਸਾਈਂ ਗੱਲ ਸੁਣ, ਇਸਤਰੀ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਤੈਨੂੰ ਕਿਸਨੇ ਦੱਸ ਦਿੱਤਾ ਫਕੀਰ ਹਿੰਦੂ ਮੁਸਲਮਾਨ ਹੁੰਦਾ? ਸੂਰਜ ਦਾ ਚਾਨਣਾ ਸਾਰਿਆਂ ਲਈ ਆਉਂਦਾ, ਕਿਸੇ ਇੱਕ ਘਰ ਲਈ ਨਹੀਂ ਆਉਂਦਾ। ਇਹ ਗੁਰੂ ਨਾਨਕ ਦਾ ਘਰ, ਸਾਂਝਾ ਘਰ। ਇਸਤਰੀ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਤੋ ਕ੍ਰਾਂਤੀ ਦਾ ਰੰਗ ਭਰਿਆ ਛੇਵੇਂ ਪਾਤਸ਼ਾਹ ਨੇ। ਪੰਜ ਮਿੰਟ ਆਪ ਜੀ ਦੇ ਹੋਰ ਲਵਾਂ। ਸੱਤਵੇਂ ਗੁਰੂ ਨਾਨਕ ਧੰਨ ਗੁਰੂ ਹਰ ਰਾਏ ਜੀ ਮਹਾਰਾਜ ਦਾ ਮੂਲ ਸੰਦੇਸ਼, ਉਪਦੇਸ਼ ਉਹ ਇਹ ਹੀ ਸੀ ਕਿ ਤੂੰ ਨੁਮਾਇਸ਼ ਨਹੀਂ ਕਰਨੀ, ਪ੍ਰਦਰਸ਼ਨੀ ਨਹੀਂ ਕਰਨੀ। ਜੋ ਕੁਝ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹਦੇ ਹਾਂ ਸਾਹਮਣੇ ਆਏ ਨੇ, ਹੁਣ ਸਾਰੇ ਸਫ਼ੇ ਤੇ ਮੈਂ ਨਹੀਂ ਰੱਖ ਸਕਦਾ, ਇਸ ਮੁਖਤਸਰ। ਜਿਤਨਾ ਤੂੰ ਹੈ ਉਤਨਾ ਹੀ ਆਪਣੇ ਆਪ ਨੂੰ ਪ੍ਰਗਟ ਕਰੇ, ਔਰ ਜੋ ਕੁਝ ਤੂੰ ਹੈ ਉਸ ਤੇ ਪੜਦੇ ਵੀ ਨਾ ਪਾਵੇਂ, ਨਹੀਂ ਤੇ ਸਾਰੀ ਜ਼ਿੰਦਗੀ ਤੇਰੀ ਬਰਬਾਦ ਚਲੀ ਜਾਏਗੀ। ਇਹ ਸਤਿਗੁਰੂ ਦਾ ਮੂਲ ਉਪਦੇਸ਼ ਸੀ, ਮੂਲ ਸੰਦੇਸ਼ ਸੀ। ਅਕਸਰ ਮਨੁੱਖ ਐਸਾ ਕਰਦਾ, ਜੋ ਕੁਝ ਇਹ ਹੁੰਦਾ ਹੈ ਉਸ ਤੇ ਪੜਦੇ ਪਾਈ ਜਾਂਦਾ ਹੈ, ਔਰ ਜੋ ਕੁਝ ਇਹ ਨਹੀਂ ਹੈ ਉਸ ਨੂੰ ਪ੍ਰਗਟ ਕਰੀ ਜਾਂਦਾ। ਅੱਧਾ ਸਮਾਂ ਪ੍ਰਗਟ ਕਰਨ ਵਿੱਚ ਲੱਗ ਗਿਆ, ਅੱਧਾ ਸਮਾਂ ਪੜਦੇ ਪਾਉਣ ਵਿੱਚ ਲੰਘ ਗਿਆ, ਜ਼ਿੰਦਗੀ ਸਾਰੀ ਲੰਘ ਗਈ ਅਜਾਈ ਫਿਜ਼ੂਲ। ਜੀਵਨ ਇਸ ਵਾਸਤੇ ਤੇ ਨਹੀਂ ਸੀ। ਇਸ ਸੰਬੰਧ ਵਿੱਚ ਕਬੀਰ ਜੀ ਦਾ ਇੱਕ ਵਾਕ ਬੜਾ ਕੀਮਤੀ ਹੈ, ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਦੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਹੀਂ ਨੇ। ਆਪਣੇ ਬਾਣੀ ਤੇ ਪਹਿਰਾ ਦਿੱਤਾ, ਬਾਣੀ ਦਾ ਪ੍ਰਚਾਰ ਕੀਤਾ, ਉਚਾਰਨ ਨਹੀਂ ਕੀਤੇ। ਕਬੀਰ ਕਹਿੰਦੇ ਨੇ, ਨਾਖੋਂ ਕਾਠੀ ਕਾਨੋਂ ਕਾਠੀ ਕਾਟ ਕੂਟ ਕੇ ਦਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਦੋ ਵਿਚਾਰਾਂ, ਪ੍ਰਥਮ ਮਾਇਆ ਕੀ ਹੈ ਔਰ ਮਾਇਆ ਧਾਰੀ ਕੌਣ ਹੈ। ਇਹ ਦੋ ਵਿਚਾਰਾਂ, ਮਾਇਆ ਕੀ ਹੈ ਇਹ ਗੁਰੂ ਅਮਰਦਾਸ ਜੀ ਦੱਸਦੇ ਨੇ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਭਾਵ ਦੂਜਾ ਲਾਇਆ। ਇਹਨੂੰ ਮਾਇਆ ਜਾਣ, ਕੁਛ ਵੀ ਹੋ ਸਕਦਾ ਹੈ। ਪੁੱਤਰ ਕਰਕੇ ਤੈਨੂੰ ਪਰਮਾਤਮਾ ਬੋਲਿਆ ਹੈ, ਪੁੱਤਰ ਮਾਇਆ ਹੈ। ਇਸਤਰੀ ਕਰਕੇ ਤੈਨੂੰ ਗੁਰੂ ਬੋਲਿਆ ਹੈ, ਇਸਤਰੀ ਮਾਇਆ ਹੈ। ਪਤੀ ਕਰਕੇ ਤੈਨੂੰ ਭਗਵਾਨ ਬੋਲਿਆ ਹੈ, ਤੂੰ ਪਤੀ ਮਾਇਆ ਹੈ। ਧਨ ਕਰਕੇ ਤੈਨੂੰ ਧਰਮ ਬੋਲਿਆ ਹੈ, ਤੂੰ ਧਨ ਮਾਇਆ ਹੈ। ਮਿੱਤਰਾਂ ਕਰਕੇ ਤੈਨੂੰ ਪਰਮਾਤਮਾ ਬੋਲਿਆ ਹੈ, ਮਿੱਤਰ ਮਾਇਆ ਨੇ। ਕਿਸੇ ਅਵਤਾਰ ਸੰਤ ਕਰਕੇ ਤੈਨੂੰ ਈਸ਼ਵਰ ਭੁੱਲਿਆ ਹੈ, ਉਹ ਸੰਤ ਵੀ ਮਾਇਆ, ਉਹ ਅਵਤਾਰ ਵੀ ਮਾਇਆ। ਮਾਇਆ ਚਿੱਤ ਬਰਮੇਣ, ਇਸ਼ਟ ਮਿੱਤਰ ਇੱਕ ਬਾਂਧਵ, ਉਹ ਇਸ਼ਟ ਵੀ ਮਾਇਆ ਹੈ, ਉਹ ਸੰਤ ਵੀ ਮਾਇਆ, ਜੋ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਕੇ ਖੜਾ ਹੋ ਗਿਆ। ਜਿਸ ਕਰਕੇ ਪਰਮਾਤਮਾ ਭੁੱਲੇ ਬਸ ਉਹ ਮਾਇਆ। ਇਹ ਹੁਣ ਹਰ ਇੱਕ ਲਈ ਅਲੱਗ ਅਲੱਗ ਹੋ ਸਕਦੀ ਹੈ ਮਾਇਆ। ਕੋਈ ਧਨ ਕਰਕੇ ਧਰਮ ਨੂੰ ਭੁੱਲ ਜਾਂਦਾ ਹੈ, ਕੋਈ ਪਰਿਵਾਰ ਕਰਕੇ ਨਿਰੰਕਾਰ ਨੂੰ ਭੁੱਲ ਜਾਂਦਾ ਹੈ, ਕੋਈ ਪਦਾਰਥਾਂ ਕਰਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਅਲੱਗ ਅਲੱਗ ਹੈ। ਤੀਜੇ ਗੁਰੂ ਨਾਨਕ ਕਹਿੰਦੇ ਨੇ ਇਹ ਮਾਇਆ ਇਸ ਨੂੰ ਮਾਇਆ ਜਾਣ, ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਵ ਦੂਜਾ ਲਾਇਆ। ਇਹ ਆਨੰਦ ਸਾਹਿਬ ਹੈ, ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ। ਮਾਇਆ ਧਾਰੀ ਦੀ ਪਹਿਚਾਣ ਕੀ ਹੈ? ਇਹ ਕਬੀਰ ਕਰਾਉਂਦੇ ਨੇ, ਨਾਕੋ ਕਾਠੀ ਕਾਨੋ ਕਾਠੀ ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਕਬੀਰ ਕਹਿੰਦੇ ਨੇ ਇਹ ਮਾਇਆ ਜੋ ਤਿੰਨ ਲੋਕਾਂ ਨੂੰ ਪਿਆਰੀ ਹੈ, ਮੈਂ ਇਸਦਾ ਨੱਕ ਕੱਟ ਦਿੱਤਾ, ਮੈਂ ਇਹਦੇ ਕੰਨ ਕੱਟ ਦਿੱਤੇ ਨੇ। ਵੀ ਤੇ ਕਬੀਰ ਨੂੰ ਆ ਕੇ ਤੂੰ ਗਲਾ ਹੀ ਕੱਟਣਾ ਸੀ, ਭੋਗ ਪਾਉਣਾ ਸੀ, ਸਿਰਫ ਕੰਨ ਕੱਟ ਕੇ ਛੋੜ ਦਿੱਤੀ, ਨੱਕ ਕੱਟ ਕੇ ਛੋੜ ਦਿੱਤੀ। ਮਾਇਆਦਾਰੀ ਦਾ ਸਿਰਫ ਨੱਕ ਆਉਂਦਾ, ਦੋ ਕੰਨ ਆਉਂਦੇ ਨੇ, ਬਾਕੀ ਕੁਛ ਵੀ ਨਹੀਂ, ਅਕਲ ਉੱਕੀ ਨਹੀਂ ਆਉਂਦੀ। ਉਹ ਨੱਕ ਰੱਖਣ ਵਾਸਤੇ ਕੰਮ ਕਰਦਾ ਹੈ, ਨੱਕ ਰਹਿਣੀ ਚਾਹੀਦੀ ਹੈ, ਫਿਰ ਕੰਨਾਂ ਨਾਲ ਸੁਣਦਾ ਦੁਨੀਆ ਕੀ ਆਖਦੀ ਹੈ, ਦੁਨੀਆ ਕੀ ਸ਼ੋਭਾ ਕਰਦੀ ਹੈ। ਇੱਕ ਨਿੱਕਾ ਜਿਹਾ ਉਦਾਹਰਣ, ਮੈਂ ਚੰਗੇ ਪ੍ਰਤਿਸ਼ਠਿਤ ਬੰਦੇ ਨੂੰ ਅੰਮ੍ਰਿਤ ਵੇਲੇ ਦਾ ਸਤਸੰਗੀ, ਪੰਜ ਬਾਣੀਆਂ ਦਾ ਪਾਠ ਕਰਨ ਵਾਲਾ, ਮੁੰਡੇ ਦੀ ਜਦ ਸ਼ਾਦੀ ਤੇ ਸਾਰੇ ਘਰ ਦੇ ਸ਼ਰਾਬ ਦੇ ਦੌਰ ਚੱਲਦੇ ਪਏ ਤੇ ਆਪ ਵੀ ਉਸ ਵਿੱਚ ਸ਼ਾਮਲ, ਤੇ ਮੈਂ ਕਿਹਾ ਸੀ ਤੇ ਸ਼ਾਮਲ ਹੋਇਆ ਵੀ ਤੈਨੂੰ ਅੰਮ੍ਰਿਤ ਵੇਲੇ ਦਾ ਸਤਸੰਗੀ ਜਾਣ ਕੇ ਔਰ ਗੁਰਮਤ ਦਾ ਮੁਦਈ ਜਾਣ ਕੇ, ਠੀਕ ਹੈ ਦਨਾੜ ਤੇ ਤੂੰ ਹੈ, ਪਰ ਤੂੰ ਗੁਰਮਤ ਦਾ ਮੁਦਈ ਬਣਿਆ ਹੋਇਆ, ਮੁਖੀ ਬਣਿਆ ਹੋਇਆ, ਔਰ ਅੰਮ੍ਰਿਤ ਵੇਲੇ ਝੂਲ ਝੂਮ ਝੂਮ ਕੇ ਕੀਰਤਨ ਸੁਣਦਾ ਹੈ, ਕਥਾ ਸੁਣਦਾ, ਬਿਨਾਂ ਨਾਗਾ ਗੁਰਦੁਆਰੇ ਆਉਂਦਾ, ਇਹ ਤੇਰੀ ਹਾਲਤ? ਕਹਿਣ ਲੱਗਾ ਮਸਤੀਨ ਜੀ ਕੀ ਕਰੀਏ, ਨੱਕ ਰੱਖਣੀ ਪੈਂਦੀ ਹੈ ਸ਼ਰੀਕਾਂ ਚ। ਮੈਂ ਕਹਿੰਦਾ ਭਾਵੇਂ ਨੱਕ ਰੱਖ ਲੈ, ਭਾਵੇਂ ਗੁਰੂ ਰੱਖ ਲੈ, ਰਹੇਗਾ ਇੱਕ, ਭਾਵੇਂ ਗੁਰੂ ਰਹੇਗਾ ਭਾਵੇਂ ਤੇਰੀ ਨੱਕ। ਲੋਕਾਂ ਦੀ ਨੱਕ ਇਤਨੀ ਵੱਡੀ ਹੋ ਗਈ, ਗੁਰੂ ਨੂੰ ਘਰੋਂ ਹੀ ਕੱਢ ਛੱਡੇ, ਨੱਕ ਵੱਡੀ ਹੋ ਗਈ। ਤੇ ਜੋ ਨੱਕ ਰੱਖਣ ਵਾਸਤੇ ਕੰਮ ਕਰੇ ਮਾਇਆਦਾਰੀ, ਤੇ ਫਿਰ ਕੰਨਾਂ ਨਾਲ ਸੁਣੇ ਦੁਨੀਆ ਕੀ ਆਖਦੀ ਹੈ, ਸ਼ੋਭਾ ਸੁਣੇ ਮਾਇਆਦਾਰੀ। ਕਬੀਰ ਕਹਿੰਦੇ ਨੇ ਮੈਂ ਨੱਕ ਰੱਖਣ ਵਾਸਤੇ ਕੰਮ ਨਹੀਂ ਕਰਦਾ, ਮੈਂ ਪ੍ਰਭੂ ਨੂੰ ਰੱਖਣ ਵਾਸਤੇ ਕੰਮ ਕਰਦਾ, ਪਰਮਾਤਮਾ ਰਹਿਣਾ ਚਾਹੀਦਾ ਮੇਰੇ ਸਾਹਮਣੇ, ਮੈਂ ਈਸ਼ਵਰ ਨੂੰ ਸਾਹਮਣੇ ਰੱਖ ਕੇ ਕੰਮ ਕਰਦਾ, ਆਪਣੀ ਨੱਕ ਨੂੰ ਸਾਹਮਣੇ ਰੱਖ ਕੇ ਕੰਮ ਨਹੀਂ ਕਰਦਾ, ਔਰ ਮੈਂ ਇਹਨਾਂ ਕੰਨਾਂ ਨਾਲ ਆਪਣੀ ਉਪਮਾ ਸੁਣਦਾ ਹੀ ਨਹੀਂ, ਗੱਲ ਖਤਮ, ਮੈਂ ਕੰਨ ਕੱਟ ਦਿੱਤੇ ਨੇ, ਮੈਂ ਨੱਕ ਕੱਟ ਦਿੱਤੀ ਹੈ, ਮੈਂ ਇਸ ਤਰ੍ਹਾਂ ਦੀ ਕੋਈ ਨੱਕ ਨਹੀਂ ਰੱਖਦਾ, ਮੈਂ ਇਸ ਤਰ੍ਹਾਂ ਦੇ ਕੋਈ ਕੰਨ ਨਹੀਂ ਰੱਖਦਾ। ਵਾਸਤਵਿਕ ਇਹ ਮਾਇਆਧਾਰੀ ਦਾ ਰੂਪ, ਨੱਕ ਰੱਖਣ ਵਾਸਤੇ ਹੀ ਕੰਮ ਕਰੇਗਾ ਔਰ ਕੰਨਾਂ ਨਾਲ ਸ਼ੋਭਾ ਸੁਣੇਗਾ ਔਰ ਹਰ ਵਕਤ ਸੰਸਾਰ ਦੇ ਪ੍ਰਭਾਵ ਵਿੱਚ ਜੀਵੇਗਾ, ਨਿਰੰਕਾਰ ਦੇ ਪ੍ਰਭਾਵ ਵਿੱਚ ਨਹੀਂ, ਪਦਾਰਥਾਂ ਦੇ ਪ੍ਰਭਾਵ ਵਿੱਚ ਜੀਵੇਗਾ, ਪਰਮਾਤਮਾ ਦੇ ਜੋ ਹੈ ਪ੍ਰਭਾਵ ਵਿੱਚ ਨਹੀਂ। ਧੰਨ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਦਾ ਮੂਲ ਸੰਦੇਸ਼ ਉਪਦੇਸ਼, ਜਿਤਨਾ ਤੂੰ ਹੈ ਉਤਨਾ ਹੀ ਆਪਣੇ ਆਪ ਨੂੰ ਪ੍ਰਗਟ ਕਰੇ, ਜੋ ਕੁਛ ਤੂੰ ਹੈ ਉਸ ਤੇ ਪਰਦਾ ਨਾ ਪਾਵੇ ਔਰ ਜੋ ਤੂੰ ਨਹੀਂ ਹੈ ਉਸ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਵੀ ਨਾ ਕਰੇ। ਇਹ ਆਪ ਦੀ ਅਕਸਰ ਸਿੱਖਿਆ ਤੇ ਦੀਕਸ਼ਾ ਹੁੰਦੀ ਸੀ। ਇੱਕ ਦਿਨ ਆਪ ਸਹਿਜੇ ਸਹਿਜੇ ਚਲੇ ਜਾ ਰਹੇ ਨੇ, ਪੰਜ ਸੱਤ ਸਿੰਘ ਨਾਲ ਨੇ, ਉਹਨਾਂ ਨੇ ਪ੍ਰਸ਼ਨ ਕਰ ਦਿੱਤਾ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨਾ ਜਾਣੇ, ਜੋ ਮਾਰਗ ਗੁਰ ਸ਼ਬਦ ਬਤਾਵੇਂ ਸੋ ਹਮ ਤੇ ਨਹੀਂ ਜਾਤ ਕਮਾਵੇਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਬਾਣੀ ਤੇ ਪੜ੍ਹਦੇ ਹਾਂ ਸਵੇਰੇ ਸ਼ਾਮ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨਾ ਜਾਣੀ। ਅਰਥ ਦਾ ਸਾਨੂੰ ਪਤਾ ਨਹੀਂ, ਅਰਥ ਅਸੀਂ ਜਾਣਦੇ ਨਹੀਂ, ਇਹ ਸ਼ਬਦ ਕੀ ਆਖਦਾ ਪਿਆ। ਫਿਰ ਜੋ ਮਾਰਗ ਗੁਰ ਸ਼ਬਦ ਬਤਾਵੇਂ ਸੋ ਹਮ ਤੇ ਨਹੀਂ ਜਾਤ ਕਮਾਵੇਂ। ਜੋ ਗੁਰੂ ਦਾ ਸ਼ਬਦ ਕਹਿੰਦਾ ਉਹਦੀ ਕਮਾਈ ਕਰਨੀ ਔਖੀ, ਤੇ ਇੱਕ ਗੁਰੂ ਦੇ ਸ਼ਬਦ ਦੇ ਅਰਥ ਦਾ ਪਤਾ ਨਹੀਂ ਚੱਲਦਾ। ਕਹਿੰਦੇ ਚੱਲਦਿਆਂ ਚੱਲਦਿਆਂ ਸਤਿਗੁਰ ਦਾ ਪੈਰ ਇੱਕ ਮਿੱਟੀ ਦੇ ਭਾਂਡੇ ਨਾਲ ਟਕਰਾ ਗਿਆ, ਰਸਤੇ 'ਚ ਕਿਧਰੇ ਪਿਆ ਸੀ ਔਰ ਥਿੰਦਾ ਸੀ, ਉਹ ਟੁੱਟਿਆ ਹੋਇਆ। ਰਹੀ ਚਿਕਿੰਤਾ ਠੀਕਰ ਮਾਹੀ ਤਿਉਂ ਬਾਣੀ ਰਹੇ ਮਨ ਮਾਹੀ। ਦੇਖੋ ਕਿਸੇ ਵਕਤ ਗਿਓ ਰੱਖਿਆ ਗਿਆ ਸੀ ਪਰ ਇਹ ਅੱਜ ਵੀ ਥਿੰਦਾ ਹੈ, ਨਹੀਂ ਅਰਥ ਆਉਂਦੇ ਕੋਈ ਗੱਲ ਨਹੀਂ। ਇਤਨੇ ਭਾਵ ਨਾਲ ਹੀ ਪੜ੍ਹੀ ਜਾਏ ਕਿ ਪਰਮਾਤਮਾ ਦੇ ਬੋਲ ਆਏ ਨੇ ਤੇ ਅਸੀਂ ਪਏ ਪੜ੍ਹਦੇ ਹਾਂ, ਪਰਮਾਤਮਾ ਦੇ ਬੋਲ ਅਸੀਂ ਆਪਣੀ ਜ਼ਬਾਨ ਨਾਲ ਪਏ ਦੌੜਾਉਂਦੇ ਹਾਂ, ਇਹਦੇ ਨਾਲ ਵੀ ਹਿਰਦਾ ਥਿੰਦਾ ਹੋ ਜਾਏਗਾ। ਇਹਦੇ ਨਾਲ ਵੀ ਹਿਰਦਾ ਪ੍ਰਭਾਵਿਤ ਹੋਏਗਾ, ਮੰਤਰ ਆਪਣਾ ਕੰਮ ਕਰੇਗਾ। ਜੇ ਤੈਨੂੰ ਇਤਨਾ ਗਿਆਨ ਨਾ ਹੋਵੇ ਪਾਣੀ ਕਿਵੇਂ ਬਣਦਾ, ਪੀਂਦਿਆਂ ਪਿਆਸ ਤੇ ਮਿਟੇਗੀ। ਜੇ ਤੈਨੂੰ ਇਤਨਾ ਨਾ ਬੋਧ ਹੋਵੇ ਭੋਜਨ ਕਿਵੇਂ ਬਣਾਇਆ ਗਿਆ, ਕਿਵੇਂ ਪਕਾਇਆ ਗਿਆ, ਨਾ ਤੈਨੂੰ ਗਿਆਨ ਹੋਵੇ ਖਾਂਦਿਆਂ ਭੁੱਖ ਤੇ ਮਿਟੇਗੀ। ਜੇ ਤੈਨੂੰ ਬਾਣੀ ਦੇ ਅਰਥ ਨਹੀਂ ਆਉਂਦੇ ਤੇ ਨਾ ਸਹੀ, ਜਪਦਿਆਂ ਇਸ ਬਾਣੀ ਨੇ ਪ੍ਰਭਾਵ ਤੇ ਪਾਉਣਾ ਤੇਰੇ ਤੇ। ਗੁਰੂ ਦੇ ਬੋਲ, ਪ੍ਰਭੂ ਦੇ ਬੋਲ, ਪਰਮਾਤਮਾ ਦੇ ਬੋਲ, ਇਹ ਸਪਸ਼ਟ ਕੀਤਾ ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ। ਆਖੇ ਬਾਣੀ ਪੜ੍ਹਦੇ ਜਾਣਾ ਔਰ ਆਪਣੀ ਨੁਮਾਇਸ਼ ਨਹੀਂ ਕਰਨੀ। ਕ੍ਰਾਂਤੀ ਦਾ ਰੰਗ ਭਰਿਆ ਛੇਵੇਂ ਗੁਰੂ ਨਾਨਕ, ਸ਼ਾਂਤੀ ਦਾ ਰੰਗ ਭਰਿਆ ਪੰਜਵੇਂ ਗੁਰੂ ਨਾਨਕ ਨੇ। ਧਰਮ ਮੰਦਰਾਂ ਦੀ ਉਸਾਰੀ ਦਾ ਜਜ਼ਬਾ ਦਿੱਤਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ। ਆਦਰਸ਼ਵਾਦੀ ਹੋਣ ਦੀ ਸਿੱਖਿਆ ਦਿੱਤੀ ਗੁਰੂ ਅਮਰਦਾਸ ਜੀ ਨੇ। ਜ਼ਾਤ ਪਾਤ ਨੂੰ ਹਟਾਇਆ ਗੁਰੂ ਅਮਰਦਾਸ ਜੀ ਨੇ। ਔਰ ਹੁਕਮ ਮੰਨਣ ਦਾ ਰੰਗ ਭਰਿਆ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਉਹ ਜੋ ਸਿੱਖ ਦਾ ਖਾਕਾ ਚਿਤਰਿਆ, ਇਸ ਡੰਗ ਦੀ ਇਸਦੀ ਰੂਪ ਰੇਖਾ ਬਣਦੀ ਗਈ। ਅਗਾਂਹ ਚੱਲ ਕੇ ਅੱਠਵੇਂ ਗੁਰੂ ਨਾਨਕ, ਨੌਵੇਂ ਗੁਰੂ ਨਾਨਕ, ਦਸਵੇਂ ਗੁਰੂ ਨਾਨਕ ਦੀ ਕੀ ਦੇਣ। ਇਹ ਦਾਸ ਕੱਲ੍ਹ ਦੁਪਹਿਰ ਦੇ ਸਮੇਂ ਜੋ 2 ਤੋਂ 3 ਦਾਸ ਨੇ ਹਾਜ਼ਰੀ ਭਰਨੀ ਹੈ, ਤੇ ਫਿਰ ਸ਼ਾਮ ਨੂੰ ਫਿਰ ਵਿਚਾਰਾਂ ਕਰਾਂਗੇ। ਸਮਾਂ ਹੋ ਗਿਆ। ਸਾਹਿਬ ਰਹਿਮਤ ਕਰਨ, ਸਤਸੰਗ ਕਰਦੇ ਹੋਇਆ ਜਿਸ ਜਿਸ ਗੁਰੂ ਦੀ ਛਾਪ ਢਿੱਲੀ ਪੈ ਗਈ ਹੈ, ਜਿਸ ਜਿਸ ਗੁਰੂ ਦੀ ਦੇਣ ਅਸੀਂ ਗਵਾ ਬੈਠੇ ਹਾਂ, ਜਿਸ ਜਿਸ ਗੁਰੂ ਦਾ ਰੰਗ ਸਾਡੇ ਕੋਲ ਨਹੀਂ ਰਿਹਾ, ਪਾਤਸ਼ਾਹ ਰਹਿਮਤ ਕਰਨ ਇਹ ਰੰਗ ਫਿਰ ਅਸੀਂ ਚਾੜੀਏ, ਉਸ ਦੇਣ ਨੂੰ ਫਿਰ ਕਬੂਲ ਕਰੀਏ, ਤਾਂ ਕਿ ਸਾਡਾ ਇਹ ਅਧੂਰਾਪਣ ਸੰਪੂਰਨ ਹੋਵੇ, ਮੁਕੰਮਲ।